चौपाई अमृत कला मंत्र एक ये महागोप वड भागन लिये ए सुन भजन करने लागे सर्व देव तीर्थ जस पागे।
तन तन साहब श्री गुरु ग्रंथ साहिब महाराज दी पावन पवित्र हजूरी में सजी हुई गुरु रूप गुरु खालसा साहिब संगत जी आओ प्यार सत्कार नाल फतेह उचारण करिए वाहेगुरु जी का खालसा वाहेगुरु जी की फतेह। धन धन सतगुरु गुरु हरगोबिंद साहब जी महाराज धन धन भाई गुरदास जी काशी विखे उपदेश कर रहे हैं पंडित अते ब्राह्मण जो आए ने संन्यासी आए ने वाहेगुरु मंत्र का उचारण क्यों किया भाव अर्थ की है सतगुरु ग्रंथ साहिब महाराज की रचना क्यों की है की लोड़ पई सी अमृत सरोवर श्री हरिमंदर साहब का स्थान क्यों बनाया है वेदा शास्त्रां दे राही सानू प्रमाण दे के सिद्ध करो क्योंकि पुराना समा अज तो 500 साल पहला जब गुरु नानक देव जी नाल सिद्धा की चर्चा हुई थी उदों भी गुरबाणी उत्ते बड़ा किंतु परंतु सिद्धा ने किया सी मूल मंत्र बारे बहुत सारे शंके महाराज ने निवृत्त किए सन। जदों भी दुनिया के अंदर कोई नवा धर्म प्रारंभ होंदा है तां सारयां दे मन अंदर शंका आउंदा है सो इस शंके की निवृत्ति भाई साहब जी ने बड़े सोहने ढंग नाल कीती है भई इत्थे तां सारे ही इशनान करन आउंदे ने ये तीर्थां दा राजा रूप तीर्थ है ये तां कोई अज दा नहीं है ये तो परमेश्वर का अपना नाम रूप तीर्थ है सो इस तीर्थ नूं तां बनिया अकाल पुरख की कृपा नाल बड़ा समा है सतयुग तो लैके बचन चले आ रहे ने सतयुग दे विच ये बचन होए सन अते बचन कीता सी कि कलयुग दे विच जदों चौथे सरूप जावांगे तां इहनूं प्रगट करांगे जदों इहदी महिमा उचारण कीती तां उस वक्त देवत्या ने बेनती की कि सानू कृपा करके दसो जदों इहदे च इशनान करिए उदों किहड़ा मंत्र उचारण करिए जिस करके साडा भी कल्याण होवे भला होवे। सो सतगुरु महाराज की कृपा का सदका भाई गुरदास जी ने संस्कृत के द्वारा सोहणे मंत्र उचारण करके उन्हां दी सिक्ख्या वास्ते है यह अपने लिए तो जिहड़े शब्द उचारण किए ने किए ही ने पर जो विष्णु जी ने देवत्या नूं मंत्र दे दिता कि इत्थे इशनान करना क्यों हुण साढ़े भाई सीनियर आ गए ने कौन अकाल पुरख वाहिगुरु मालक ठीक है जिन्ना चिर तक असी आए असी 68 तीर्थ भी बनाए वेद बनाए शास्त्र बनाए असी बहुत कुछ बनाया है पर हुण जिहड़े साढ़े वड्डे ने जिन्ना ने सानू बनाया है तीन चेले प्रवान हाँ असी वो वेखा उन्हां नदर नाव है वो जो अकाल पुरख वाहिगुरु है जिन्हें सानू रचया है भाई हुण उन्होंने आप अवतार धारना है उन्होंने सब कुछ आप बनाउना है इस करके ये तीर्थ की महानता है उन्होंने अपना तीर्थ है इस करके इस तीर्थ की महानता दसी है इत्थे भी इत्थे तो भाई सारे इशनान करते हैं कोई नहीं ऐसा जिहड़ा ना इशनान करे इत्थे पवित्र होण वास्ते सारियां रूहां सारे देवते धरती दे सारे जी जंत इशनान करके पवित्र हुंदे ने। सो जिहड़ा मंत्र उचारण किया है आओ उन्हां प्रति है उन्हां नूं दस्या है सो इस प्रकार जो बचन करते ने श्रवण करते हाँ आओ पहला आप गुरमंत्र उच्चारण कर लीए सारे जाने रसमां नूं कहो पवित्र गज के आखो सतनाम श्री वाहे गुरु साहेब जीओ सतनाम श्री वाहे गुरु साहेब जीओ
चौपाए ब्यास भविखत कथा बखाने अस सुर वर्ग सो सत कर माने
ये चीजा तो कहने ब्यास जी ने भविखत पुराण च पहले ही लिख हुई ये कितने अज दियां गल्लां नहीं भाई जे तुसी नहीं पढ़े तो यह भाव यह नहीं कि किसी नूं भी नहीं पता इस गल का यह तो पहला ही ब्यास जी ने सब कुछ लिख दिता
तब बोले बेबान गत सारे ਮੱਜਨ ਮੰਤਰ ਸੁਕਾਉਣੇ ਉਚਾਰੇ
ਬਵਾਨ ਦੇ ਉੱਤੇ ਚੜੇ ਹੋਏ ਦੇਵਤੇ ਬਵਾਨ ਦੀ ਸਵਾਰੀ ਕਰਨ ਵਾਲੇ ਕਹਿਣ ਲੱਗੇ ਵਿਸ਼ਨੂੰ ਜੀ ਨੂੰ ਮਹਾਰਾਜ ਹੁਣ ਆਪ ਦਾ ਹੁਕਮ ਹੋ ਗਿਆ ਸਾਨੂੰ ਬਈ ਇੱਥੇ ਇਸ਼ਨਾਨ ਕਰਨਾ ਭਾਈ ਕਲਯੁੱਗ ਦੇ ਵਿੱਚ ਹੋਰ ਕਿਸੇ ਤੀਰਥ ਵਿੱਚ ਹੁਣ ਇੰਨੀ ਸ਼ਕਤੀ ਨਹੀਂ ਰਹੀ ਹੁਣ ਤਾਂ ਇਹ ਅੰਮ੍ਰਿਤ ਨਾਮ ਤੀਰਥ ਰਾਜ ਜਿਹੜਾ ਅੰਮ੍ਰਿਤਸਰ ਸਰੋਵਰ ਹੈ ਇਹਦੇ ਵਿੱਚ ਹੀ ਸਾਰੀ ਸ਼ਕਤੀ ਹੈ ਬਸ ਕਿਉਂਕਿ ਨਾਮ ਦਾ ਤੀਰਥ ਹੈ ਭਾਈ ਸੁਦੇਵ ਤੇ ਕਹਿਣ ਲੱਗੇ ਸਾਨੂੰ ਫਿਰ ਮੰਤਰ ਦੱਸੋ
ਤਬ ਕਮਲੇ ਸ਼ਰਕਵੈ ਦਿਆਲਾ
ਉਸ ਵਕਤ ਜੋ ਕਮਲੇਸ਼ ਤੋਂ ਭਾਵ ਵਿਸ਼ਨੂੰ ਜੀ ਬਹੁਤ ਖੁਸ਼ ਹੋ ਕੇ ਬੋਲੇ ਬਚਨ
ਕਹਿਓ ਸੁਣੋ ਸਭ ਕੂਸੁਰ ਸਾਲਾ
ਸਾਰੇ ਜਿਹੜੇ ਧਰਤੀ ਦੇ ਉੱਤੇ ਆਏ ਹੋਏ ਸ੍ਰੇਸ਼ਟ ਦੇਵਤਾ ਜਨੋ ਸੁਣੋ
ਯਾਸ਼ੀ ਉਚਾਰ ਉਦਕ ਭੁੱਕ ਵਾਰੇ
ਇਹ ਜਿਹੜਾ ਸਾਰਿਆਂ ਨਾਲੋਂ ਸ੍ਰੇਸ਼ਟ ਮੰਤਰ ਹੈ ਨਾ ਇਹ ਤੁਹਾਨੂੰ ਉਚਾਰਨ ਕਰਕੇ ਦੱਸਦੇ ਆ ਜਿਹੜਾ ਛਿਨਕ ਮਾਤਰ ਵਿੱਚ ਭਲਾ ਕਰੇਗਾ ਤੁਹਾਡਾ
ਤੀਰਥ ਰਾਜ ਦੇਤ ਫਲ ਚਾਰੇ
ਇਹ ਜਿਹੜਾ ਤੀਰਥ ਰਾਜ ਹੈ ਚਾਰੇ ਫਲ ਦੇਣ ਨੂੰ ਸਮਰੱਥ ਹੈ ਜੋ ਮਹਾਨ ਸ਼ਕਤੀ ਵਾਲਾ ਹੈ
ਔਂਗ ਅੰਮ੍ਰਿਤੋ ਦਬਵਾਏ ਅੰਮ੍ਰਿਤ ਰੂਪਾਏ ਤੀਰਥ ਰਾਜ ਆਏ ਨਮੋ ਨਮ
ਕਹਿੰਦੇ ਉਦੋਂ ਇਸ ਸ਼ਬਦ ਦਾ ਜਾਪ ਕਰਨਾ ਓਂ ਤੋਂ ਭਾਵ ਜੋ ਵਾਹਿਗੁਰੂ ਅਕਾਲ ਪੁਰਖ ਹੈ ਜਿਹਨੇ ਇਸ ਤੀਰਥ ਨੂੰ ਪ੍ਰਗਟ ਕੀਤਾ ਜਿਹੜਾ ਅੰਮ੍ਰਿਤ ਰੂਪ ਹੈ ਤੀਰਥਾਂ ਦਾ ਰਾਜਾ ਰੂਪ ਤੀਰਥ ਹੈ ਇਹਨੂੰ ਨਮਸਕਾਰ ਹੈ ਨਮਸਕਾਰ ਹੈ ਇਉਂ ਕਹੀ ਜਾਓ ਅਤੇ ਸਾਰੇ ਜਣੇ ਇਸ਼ਨਾਨ ਕਰੀ ਜਾਓ ਇਸੇ ਦੇ ਵਿੱਚ ਸਾਰਿਆਂ ਦਾ ਭਲਾ ਹੋਵੇਗਾ
ਅੰਮ੍ਰਿਤ ਕਲਾ ਮੰਤਰ ਇਹ ਕਹੀਏ
ਇਹ ਮੰਤਰ ਜਿਹੜਾ ਅੰਮ੍ਰਿਤ ਸ਼ਕਤੀ ਵਾਲਾ ਮੰਤਰ ਹੈ ਇੱਥੇ ਪੜ੍ਹਨ ਦੇ ਨਾਲ ਜੀਵ ਨੂੰ ਬਹੁਤ ਭਾਰੀ ਜੋ ਸ਼ਕਤੀ ਵੀ ਪ੍ਰਾਪਤ ਹੁੰਦੀ ਹੈ ਪਾਪ ਨਾਸ ਹੁੰਦੇ ਨੇ ਪਦਾਰਥ ਮਿਲਦੇ ਨੇ ਪੜ੍ਹਨ ਦੇ ਨਾਲ ਹੀ ਬਹੁਤ ਕੁਛ ਅਸਲ ਗੱਲ ਸਾਰੀ ਅਭਿਆਸ ਉੱਤੇ ਖੜੀ ਹੈ ਅਭਿਆਸ ਵਿੱਚ ਆਪਣੀ ਕਮੀ ਆ ਗਈ ਹੈ ਅਭਿਆਸੀਆਂ ਦੀ ਕਮੀ ਹੋ ਗਈ ਹੈ ਇਉਂ ਕਹਿਣ ਵਾਲਿਆਂ ਦੀ ਜ਼ਿਆਦਾ ਕਮੀ ਹੋ ਗਈ ਬਈ ਇੱਕ ਵਾਰ ਪੜ੍ਹ ਲਿਆ ਥੋੜ੍ਹਾ ਕਿਤੇ ਵਾਰ ਵਾਰ ਕਿਉਂ ਪੜ੍ਹਨਾ ਹੈ ਬਈ ਵਾਰ ਵਾਰ ਪੜ੍ਹਨਾ ਪੈਂਦਾ ਜਦ ਤੱਕ ਪੂਰਨ ਰੂਪ ਵਿੱਚ ਅਸਰ ਨਹੀਂ ਹੋ ਜਾਂਦਾ ਉਦੋਂ ਤੱਕ ਵਾਰ ਵਾਰ ਤਾਂਹੀਓ ਮਹਾਰਾਜ ਨੇ ਕਿਹਾ ਨਾ ਕਿ ਇੱਕ ਵਾਰ ਨਹੀਂ ਇੱਥੇ ਤਾਂ ਮਹਾਰਾਜ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਕਰੜੀ ਘਾਲ ਕਮਾਈ ਜਿਨ੍ਹਾਂ ਨੇ ਕੀਤੀ ਹੈ ਸਾਰੀ ਸਾਰੀ ਰਾਤ ਬਹਿ ਕੇ ਸਿਮਰਨ ਕੀਤਾ ਹੈ ਇਉਂ ਅਭਿਆਸ ਕਰਕੇ ਹੀ ਕੁਝ ਮਿਲਦਾ ਹੈ
ਮਹਾਗੁਪਤ ਵੱਡ ਭਾਗਨ ਲਈਏ
ਮਹਾਗੁਪਤ ਹੈ ਇਹ ਵੱਡਿਆਂ ਭਾਗਾਂ ਵਾਲਿਓ ਬੜਾ ਗੁਪਤ ਰੂਪ ਵਿੱਚ ਹੈ ਸਾਰਾ ਕੁਝ ਇਹ ਤੁਹਾਨੂੰ ਜੋ ਪ੍ਰਾਪਤ ਦਿੱਤਾ ਹੈ
ਇਹ ਸੁਣ ਮੱਜਨ ਕਰਨੇ ਲਾਗੇ
ਇਹ ਬਚਨ ਸੁਣ ਕੇ ਉਹ ਮੰਤਰ ਨੂੰ ਉਚਾਰਨ ਕਰਦੇ ਨੇ ਅਤੇ ਮੰਤਰ ਦਾ ਉਚਾਰਨ ਕਰਦਿਆਂ ਹੋਇਆਂ ਇਸ਼ਨਾਨ ਕਰਨ ਲੱਗੇ
ਸਰਬ ਦੇਵ ਤੀਰਥ ਜਸ ਪਾਗੇ
ਸਾਰੇ ਜਿੰਨੇ ਦੇਵਤੇ ਸੀ ਉਹ ਤੀਰਥ ਦੇ ਵਿੱਚ ਆ ਕਰਕੇ ਇਸ਼ਨਾਨ ਕਰਕੇ ਜੋ ਨਾਮ ਰੰਗ ਵਿੱਚ ਰੰਗੇ ਗਏ
ਕਮਲਾਦਕ ਬਿਦ ਸ਼ਿਵ ਸੰਗ ਬਾਮਾ
ਹੁਣ ਇੱਥੇ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨੇ ਇਹਨਾਂ ਤਿੰਨਾਂ ਦੀਆਂ ਪਤਨੀਆਂ ਜਿਹੜੀਆਂ ਲਛਮੀ ਹੈ ਫਿਰ ਪਾਰਵਤੀ ਹੈ ਸੁਰਸਤੀ ਹੈ ਇਹ ਹੁਣ ਵੱਡਾ ਤੀਰਥ ਹੋਣ ਕਰਕੇ, ਅਕਾਲ ਪੁਰਖ ਦਾ ਆਪਣਾ ਤੀਰਥ ਹੋਣ ਕਰਕੇ, ਦੇਵਤੇ ਆਪਣੀਆਂ ਦੇਵੀਆਂ ਸਮੇਤ ਇੱਥੇ ਸਭਨਾਂ ਨੇ ਆ ਕੇ ਇਸ਼ਨਾਨ ਕੀਤਾ। ਕਿਉਂਕਿ ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਗੰਗਾ ਜਮਨਾ ਸੁਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ, ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਪਹਿਲਾਂ ਤਾਂ ਇਹ ਬੁਲਾਉਂਦੇ ਸੀ ਦੇਵਤੇ ਜਾਂ ਤੀਰਥ, ਕੋਈ ਸਾਧੂ ਚਰਨ ਪਾਓ, ਸਾਡੇ ਵਿੱਚ ਜਿਹੜੇ ਭਾਰ ਪਿਆ ਜਿੰਨਾ ਪਵਿੱਤਰ ਹੋ ਜਾਈਏ, ਅਸੀਂ ਵੀ ਕਾਲਖ ਤੋਂ ਰਹਿਤ ਹੋ ਜਾਈਏ, ਲੋਕ ਸਾਡੇ 'ਚ ਗੁਨਾਹ ਪਾਪ ਲਾਹ ਜਾਂਦੇ ਨੇ। ਪਰ ਹੁਣ ਦੇਖੋ ਐਸਾ ਤੀਰਥ ਬਣਾ ਤਾ ਮਹਾਰਾਜ ਨੇ ਬਈ ਜਿੰਨਾ ਤੁਸੀਂ ਪਾਪ ਇਕੱਠਾ ਕਰਦੇ ਹੋ ਦੁਨੀਆਂ ਦਾ, ਸਾਰੇ ਇੱਥੇ ਇਸ਼ਨਾਨ ਕਰ ਜਿਆ ਕਰੋ। ਇਹ ਪੰਗਤੀ ਤਿੰਨਾਂ ਲੋਕਾਂ ਵਾਸਤੇ ਹੀ ਹੈ, ਮਨੁੱਖਾਂ ਵਾਸਤੇ, ਦੇਵਤਿਆਂ ਵਾਸਤੇ। ਜਿਹੜਾ ਵੀ ਇੱਥੇ ਇਸ਼ਨਾਨ ਕਰੇਗਾ ਉਹਦੇ ਲਈ ਬਚਨ ਸਿੱਧਾ ਹੀ ਹੈ ਕਿ ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ। ਇਕੱਲੇ ਬੰਦਿਆਂ ਦੇ ਨਹੀਂ, ਤੀਰਥ ਵੀ ਜੇ ਨਹਾਵੇਗਾ ਆ ਕੇ ਇੱਥੇ, ਤੀਰਥ ਦਾ ਪਾਪ ਵੀ ਉੱਤਰ ਜਾਵੇਗਾ।
ਸਭ ਅੰਮ੍ਰਿਤਮਈ ਭਏ ਸੁਦਾਮਾ।
ਉਹ ਜਿਹੜਾ ਸੁਧਾ ਸਰੋਵਰ ਦੇ ਵਿੱਚ ਕੀ ਬਣ ਗਿਆ, ਅੱਜ ਤਾਂ ਨਵਾਂ ਹੀ ਕੌਤਕ ਹੋ ਗਿਆ। ਜਦ ਸਰੋਵਰ ਵਿੱਚ ਪ੍ਰਵੇਸ਼ ਕੀਤਾ ਇਹਨਾਂ ਨੇ, ਉਹ ਅੰਮ੍ਰਿਤ ਰੂਪ ਬਣ ਗਏ ਸਾਰੇ ਦੇਵਤੇ ਇੱਕਦਮ, ਕਿਉਂਕਿ ਇੰਨੀ ਉਹਨਾਂ ਦੇ ਵਿੱਚ ਪਵਿੱਤਰਤਾ ਹੋਣ ਕਰਕੇ ਅੰਮ੍ਰਿਤ ਰੂਪ ਹੀ ਹੋ ਗਏ।
ਨਿਰਖ ਮਾਧਵੀ ਬਿਸਮੈ ਭਇਓ।
ਮਾਧਵੀ ਰਿਸ਼ੀ ਦੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਇਹ ਦੇਵਤੇ ਸਾਰੇ ਕਿੱਧਰ ਅਲੋਪ ਹੋ ਗਏ ਹਨ।
ਕਹਿਓ ਪੂਰ ਅਮਰਾ ਕਿਤ ਗਇਓ।
ਇਹ ਦੇਵਤੇ ਜਿਹੜੇ ਸੀ ਸਾਰੇ, ਇਹ ਕਿੱਧਰ ਨੂੰ ਚਲੇ ਗਏ ਮਹਾਰਾਜ, ਇਹ ਤਾਂ ਨਜ਼ਰ ਨਹੀਂ ਆਉਂਦੇ।
ਸ੍ਰੀ ਪ੍ਰਭ ਪੂਰ ਸਮੋਧਨ ਕੀਨਾ।
ਫਿਰ ਵਿਸ਼ਨੂੰ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ,
ਇਹ ਤੀਰਥ ਮਈ ਭਏ ਪਰਬੀਨਾ।
ਇਹ ਤੀਰਥ ਰੂਪ ਹੋ ਗਏ ਨੇ, ਵਿੱਚ ਹੀ ਸਮਾ ਗਏ ਹਨ। ਇਹ ਚੀਜ਼ਾਂ ਧਰਤੀ ਦੇ ਜੀਵਾਂ ਦੀਆਂ ਨਹੀਂ ਹੈਗੀਆਂ, ਇਹ ਅਮਰੀ ਲੋਕਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਜਦ ਇੱਕ ਵਾਰ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਵੱਲ ਚੱਲੇ ਏਮਨਾਬਾਦ ਨੂੰ, ਤਾਂ ਇੱਥੇ ਠਹਿਰੇ ਸੀ ਹਰਿਮੰਦਰ ਸਾਹਿਬ ਵਾਲੀ ਧਰਤੀ ਤੇ, ਤਾਂ ਉਸ ਵਕਤ ਕੀਰਤਨ ਕਰਨ ਲੱਗ ਪਏ ਭਾਈ ਮਰਦਾਨਾ, ਨੇਤਰ ਬੰਦ ਕਰਕੇ ਭਾਈ ਬਾਲਾ ਕੀਰਤਨ ਕਰਦਿਆਂ ਕਰਦਿਆਂ, ਜਦ ਮਰਦਾਨੇ ਦੀ ਅੱਖ ਖੁੱਲੀ ਦੇਖਦਾ ਬਈ ਕਿੰਨੇ ਗਲ ਗਲ ਪਾਣੀ ਵਿੱਚ ਬੈਠਾ ਮੈਂ, ਤਾਂ ਇਹ ਕੀ ਹੋ ਗਿਆ, ਚਾਰੇ ਪਾਸੇ ਪਾਣੀ 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 ਹੋਇਆ ਪਿਆ, ਤੇ ਗੁਰੂ ਨਾਨਕ ਦੇਵ ਜੀ ਉੱਥੇ ਹੈ ਨਹੀਂ। ਭਾਈ ਮਰਦਾਨਾ ਬੜਾ ਫਿਕਰਾਂ 'ਚ ਪਿਆ ਵੀ ਮਹਾਰਾਜ ਕਿੱਧਰ ਚਲੇ ਗਏ, ਇੱਥੇ ਪਾਣੀ ਹੋ ਗਿਆ ਇਹ ਤਾਂ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕੀਤੀ, ਇਹ ਮਹਾਰਾਜ ਕਿਰਪਾ ਕਰਕੇ ਦਰਸ਼ਨ ਬਖਸ਼ੋ, ਗੁਰੂ ਨਾਨਕ ਦੇਵ ਜੀ ਉਸੇ ਜਲ ਵਿੱਚੋਂ ਹੀ ਫੇਰ ਉਸੇ ਰੂਪ 'ਚ ਆ ਗਏ। ਕਹਿੰਦੇ ਭਾਈ ਮਰਦਾਨਾ ਕੀ ਗੱਲ ਯਾਦ ਕਰਨ ਲੱਗ ਪਿਆ? ਕਹਿੰਦੇ ਮਹਾਰਾਜ ਮੈਂ ਤਾਂ ਘਬਰਾ ਗਿਆ, ਤੁਸੀਂ ਕਿੱਧਰ ਚਲੇ ਗਏ ਸੀ? ਮਹਾਰਾਜ ਕਹਿੰਦੇ ਭਾਈ ਧੁਰਕੀ ਬਾਣੀ ਸੁਣਦਿਆਂ ਸੁਣਦਿਆਂ ਅਸੀਂ ਖੁਦ ਅੰਮ੍ਰਿਤ ਬਣ ਗਏ ਸੀ, ਅੰਮ੍ਰਿਤ ਰੂਪ ਹੋ ਕੇ ਅਸੀਂ ਐਵੇਂ ਵਿਆਪਕ ਹੋ ਗਏ ਸੀ। ਇਹ ਸਾਰਾ ਸਰੂਪ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤਮਈ ਹੋ ਗਿਆ। ਜਦ ਕਹਿੰਦੇ ਫਿਰ ਮਹਾਰਾਜ ਇਹ ਜਿਹੜਾ ਹੁਣ ਅੰਮ੍ਰਿਤ ਜਲ ਇੱਥੇ ਖੜਾ ਹੋ ਗਿਆ, ਕਹਿੰਦੇ ਭਾਈ ਇਹ ਹੁਣ ਤਾਂ ਧਰਤੀ ਵਿੱਚ ਸਮਾ ਜਾਵੇਗਾ, ਜਦੋਂ ਅਸੀਂ ਚੌਥੇ ਰੂਪ ਵਿੱਚ ਆ ਕੇ ਅੰਮ੍ਰਿਤ ਸਰੋਵਰ ਪ੍ਰਗਟ ਕਰਾਂਗੇ ਉਦੋਂ ਇਹ ਅੰਮ੍ਰਿਤ ਫਿਰ ਇੱਥੇ ਹੀ ਪ੍ਰਗਟ ਹੋ ਜਾਵੇਗਾ। ਇਸ ਕਰਕੇ ਇਹ ਬੜਾ ਪਾਵਨ ਪਵਿੱਤਰ ਸਥਾਨ, ਜਿੱਥੇ ਪਹਿਲੇ ਪਾਤਸ਼ਾਹ ਨੇ ਵੀ ਇੱਥੇ ਚਰਨ ਪਾਏ ਹੋਏ ਨੇ, ਇਸ ਸਥਾਨ ਤੇ ਜਦ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ, ਮਹਾਰਾਜ ਕਹਿੰਦੇ ਹੁੰਦੇ ਸੀ, ਕਹਿੰਦੇ ਤੁਸੀਂ ਪੁਰਖਾ ਹੁਣ ਨਹੀਂ ਆਉਣਾ ਮੈਨੂੰ ਮਿਲਣ, ਹੁਣ ਅਸੀਂ ਤੁਹਾਨੂੰ ਮਿਲਣ ਆਇਆ ਕਰਾਂਗੇ। ਜਾਂ ਫਿਰ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਜਾਂਦੇ ਹੁੰਦੇ ਮਿਲਣ ਖਡੂਰ ਸਾਹਿਬ, ਖਡੂਰ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਛੱਡਣ ਵਾਸਤੇ ਆਉਂਦੇ, ਗੱਲਾਂ ਕਰਦੇ 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 ਰਾਹ ਵਿੱਚ ਪਤਾ ਹੀ ਨਹੀਂ ਸੀ ਲੱਗਦਾ ਇਹ ਹਰਿਮੰਦਰ ਸਾਹਿਬ ਵਾਲੀ ਧਰਤੀ ਤੇ ਦੋਵੇਂ ਸਰੂਪ ਆ ਕੇ ਘੰਟਿਆਂ ਬੱਧੀ ਫਿਰ ਬਚਨ ਕਰੀ ਜਾਂਦੇ ਸੀ। ਇਸ ਤਰੀਕੇ ਦੇ ਨਾਲ ਇਸ ਸਥਾਨ ਤੇ ਤੀਜੇ ਪਾਤਸ਼ਾਹ ਨੇ ਵੀ ਚਰਨ ਪਾਏ ਨੇ ਗੁਪਤ ਰੂਪ ਵਿੱਚ। ਜਦ ਛਿਆਟਾ ਸਾਹਿਬ ਤੋਂ ਮਹਾਰਾਜ ਦਾ ਪਿੰਡ ਸੀ ਨਾ ਇੱਧਰ, ਇਸ ਕਰਕੇ ਛਿਆਟਾ ਸਾਹਿਬ ਤੋਂ ਪਰਲੇ ਪਾਸੇ, ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਸਰ ਕੇ ਨਗਰ ਤੋਂ ਆਉਂਦੇ ਹੁੰਦੇ, ਇਹ ਥਾਂ ਤੇ ਜ਼ਰੂਰ ਰੁਕ ਕੇ ਮੱਥਾ ਟੇਕ ਕੇ ਜਾਣਾ, ਕਿਸੇ ਨੂੰ ਇਹ ਪਤਾ ਨਹੀਂ ਸੀ ਲੱਗਦਾ ਇਹ ਥਾਂ ਕੀ ਹੈ। ਮੁੜ ਕੇ ਚੌਥੇ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ, ਫਿਰ ਪੰਜਵੇਂ ਛੇਵੇਂ ਪਾਤਸ਼ਾਹ ਸੱਤਵੇਂ ਅੱਠਵੇਂ ਨੌਵੇਂ ਪਾਤਸ਼ਾਹ ਦਰਸ਼ਨ ਬਖਸ਼ੇ। ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ। ਇਸ ਤਰੀਕੇ ਦੇ ਨਾਲ ਜਦ ਸਿੰਘਾਂ ਨੇ ਦਸਵੇਂ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਕਹਿਣਾ, ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਚੱਲੀਏ, ਮਹਾਰਾਜ ਕਹਿੰਦੇ ਭਾਈ ਹਲੇ ਬਿਆਸ ਪਾਰ ਕਰਨ ਦਾ ਹੁਕਮ ਨਹੀਂ ਸਾਨੂੰ, ਆਵਾਂਗੇ ਜ਼ਰੂਰ, ਜਾਵਾਂਗੇ ਜ਼ਰੂਰ, ਜਦੋਂ ਹੁਕਮ ਹੋਵੇਗਾ ਸਮਾਂ ਪਾ ਕੇ ਅਸੀਂ ਵੀ ਇੱਥੇ ਦਰਸ਼ਨ ਕਰਨ ਵਾਸਤੇ ਆਵਾਂਗੇ।
ਤਬ ਫਿਰ ਮੁਨੀ ਪੁੱਟ ਅੰਜਲ ਜੋਰੇ ਕਹੋ ਭਵਿਖਤ ਕਥਾ ਬੋਰੇ।
ਉਸ ਵਕਤ ਮੁਨੀ ਨੇ ਆਪਣੇ ਦੋਵੇਂ ਹੱਥ ਜੋੜ ਕੇ ਅੰਮ੍ਰਿਤ ਦੇ ਡੂਨਿਆਂ ਵਾਂਗੂ ਇਉਂ ਬੇਨਤੀ ਕੀਤੀ, ਮਹਾਰਾਜ ਵਿਸ਼ਨੂੰ ਜੀ ਨੂੰ ਕਹਿਣ ਲੱਗੇ ਫਿਰ ਭਵਿੱਖਤ ਦੀ ਕਥਾ ਦੱਸੋ, ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ਦੀ ਕਿੰਨੀ ਮਹਾਨਤਾ ਹੋਵੇਗੀ।
ਜਿਮ ਕਰੋ ਜੁਗ ਆਗਲ ਮਾਏ ਸੋ ਬਰਨੋ ਪ੍ਰਭ ਸਭ ਮੋਹ ਪਾਏ।
ਮਹਾਰਾਜ ਜਿਵੇਂ ਅਗਲੇ ਯੁੱਗਾਂ ਦੇ ਵਿੱਚ ਕੌਤਕ ਕਰੋਗੇ, ਕਿਰਪਾ ਕਰਕੇ ਉਹ ਕੌਤਕ ਵੀ ਦੱਸ ਦਿਓ ਸਾਨੂੰ।
ਤਬ ਤ੍ਰਿਲੋਕਪਤੀ ਬਚਨ ਬਖਾਨੇ।
ਉਸ ਵਕਤ ਇਹ ਤਿੰਨਾਂ ਲੋਕਾਂ ਦੇ ਮਾਲਕ ਅਕਾਲ ਪੁਰਖ ਦੇ ਬਚਨ ਵਿਸ਼ਨੂੰ ਜੀ ਨੇ ਕਹੇ।
ਉਹਨੇ ਉਪਕਾਰ ਹੇਤ ਮਨ ਮਾਨੇ।
ਫਿਰ ਪਰ ਉਪਕਾਰ ਵਾਸਤੇ ਜਦੋਂ ਮਨ ਮੰਨਿਆ ਸਾਡਾ,
ਤ੍ਰੇਤਾ ਮਾਏ ਹੋਏ ਹਮਰਾਮਾ ਲਵ ਕੁਛ ਸਹਿਤ ਆਏਸ ਧਾਮਾ।
ਤ੍ਰੇਤੇ ਵਿੱਚ ਸਾਡਾ ਵਿਸ਼ਨੂੰ ਜੀ ਕਹਿੰਦੇ ਅਕਾਲ ਪੁਰਖ ਦੇ ਹੁਕਮ ਨਾਲ ਸਾਡਾ ਅਵਤਾਰ ਹੋਵੇਗਾ, ਉਦੋਂ ਅਸੀਂ ਰਾਮ ਚੰਦਰ ਰੂਪ ਹੋ ਕੇ ਲਉ ਕੁਸ਼ੂ ਨਾਲ ਲੈ ਕੇ ਇਸ ਸਥਾਨ ਦੇ ਉੱਤੇ ਪਹੁੰਚਾਂਗੇ।
ਸੂਰ ਸਮੂਹ ਸਮਜਨ ਕਰੈ।
ਸਾਰੇ ਸੂਰਮਿਆਂ ਸਮੇਤ ਇਸ ਸਥਾਨ ਤੇ ਆ ਕੇ ਉਦੋਂ ਵੀ ਇਸ਼ਨਾਨ ਕਰਾਂਗੇ। ਪਹਿਲਾਂ ਤਾਂ ਹੀ ਸਰੋਵਰ ਹੈ, ਕਿਉਂਕਿ ਕਦੇ ਸਮਾਂ ਪੈਣ ਨਾਲ ਕਿਸੇ ਚੀਜ਼ ਦੀ ਸੰਭਾਲ ਨਹੀਂ ਹੁੰਦੀ, ਉਹ ਵਿੱਚ ਦਬ ਜਾਂਦੀ ਹੈ, ਫਿਰ ਪ੍ਰਗਟ ਹੋ ਜਾਂਦੀ ਹੈ, ਫਿਰ ਦਬ ਜਾਂਦੀ ਹੈ। ਇਹ ਤਾਂ ਹੁਣ ਮਹਾਰਾਜ ਜੀ ਨੇ ਪੱਕੇ ਤੌਰ ਤੇ ਥਾਂ ਨੂੰ ਪ੍ਰਗਟ ਕਰ ਦਿੱਤਾ ਹੈ।
ਤੀਰਥ ਰਾਜ ਪੂਜ ਪਰ ਚੁਰ ਹੈ।
ਇਹ ਜਿਹੜਾ ਤੀਰਥਾਂ ਦਾ ਰਾਜਾ ਰੂਪ ਤੀਰਥ ਹੈ, ਇਹਦਾ ਪ੍ਰਚਾਰ ਕਰਾਂਗੇ ਸਾਰੇ ਕਿਤੇ, ਭਈ ਇੱਥੇ ਆ ਕੇ ਜਿਹੜਾ ਵੀ ਨਹਾਵੇਗਾ ਉਹਦੀਆਂ ਕੋਲਾਂ ਹੀ ਤਰਜਿਆ ਕਰਨਗੀਆਂ।
ਜਗ ਕਰਾਂਗੇ ਪੱਛਮ ਅੰਗਾ।
ਪੱਛਮ ਦਿਸ਼ਾ ਵਾਲੇ ਪਾਸੇ ਅਸੀਂ ਇੱਥੇ ਆ ਕੇ ਬਹੜਾ ਭਾਰੀ ਫਿਰ ਜੱਗ ਕਰਾਂਗੇ।
ਤੀਨ ਲੋਕ ਸੈਨਾ ਸਭ ਸੰਗਾ।
ਤਿੰਨਾਂ ਲੋਕਾਂ ਦੀ ਸੈਨਾ ਦੇ ਸਮੇਤ ਆ ਕਰਕੇ।
ਤਬ ਮਮ ਸੋਨ ਜਾਨ ਮਮ ਪਿਆਰਾ ਬਾਂਧੇਂਗੇ ਦੁਇਪੁਰੀ ਅਗਾਰਾ।
ਤਾਂ ਮੇਰੇ ਪੁੱਤਰ ਫਿਰ ਜਾਣਨਗੇ ਕਿ ਇਹ ਥਾਂ ਬੜਾ ਪਿਆਰਾ ਹੈ, ਉਹ ਲਹੂ ਤੇ ਕੁਸ਼ੂ ਲਾਹੌਰ ਤੇ ਕਸੂਰ ਸ਼ਹਿਰ ਅੱਗੇ ਜਾ ਕਰਕੇ ਬੰਨਣਗੇ। ਫਿਰ
ਬਹੁਤ ਭਾਂਤ ਲੀਲਾ ਤਬ ਕਹਿ ਸਿੰਧ ਛੇਦਰ ਕੋ ਮਾਨ ਸੁਦੈ।
ਬੜੇ ਭਾਰੀ ਲੀਲਾ ਕਰਾਂਗੇ, ਕੌਤਕ ਕਰਾਂਗੇ। ਜਿਹੜਾ ਅੰਮ੍ਰਿਤਮਈ ਸਥਾਨ ਹੈ, ਇਸ ਸਥਾਨ ਦਾ ਚਾਰੇ ਪਾਸੇ ਫੈਲਾਓ ਕਰਾਂਗੇ, ਲੋਕਾਂ ਨੂੰ ਦੱਸਾਂਗੇ ਕਿ ਇਹ ਜਿਹੜਾ ਸਰੋਵਰ ਹੈ ਇਹ ਅਕਾਲ ਪੁਰਖ ਦਾ ਸਰੋਵਰ ਹੈ, ਭਾਈ ਨਾਮ ਦਾ ਸਰੋਵਰ ਹੈ, ਇਹਦੀ ਤਾਂ ਮਹਿਮਾ ਯੁੱਗਾਂ ਯੁੱਗਾਂ ਤੱਕ ਹੈ, ਸਾਰਿਆਂ ਨੇ ਇਸ ਸਥਾਨ ਤੇ ਇਸ਼ਨਾਨ ਕੀਤੇ ਨੇ, ਇਹ ਥਾਂ ਦੀ ਮਹਿਮਾ ਹਰੇਕ ਨੇ ਕੀਤੀ ਹੈ।
ਦੁਆਪਰ ਕ੍ਰਿਸ਼ਨ ਜਦੋਂ ਮੈਂ ਹੋਏ।
ਜਦੋਂ ਦੁਆਪਰ ਵਿੱਚ ਕ੍ਰਿਸ਼ਨ ਰੂਪ ਹੋ ਕੇ ਜਾਦਵਾਂ ਦੇ ਕੁਲ ਦੇ ਵਿੱਚ ਰੂਪ ਧਾਰਨ ਕਰਾਂਗੇ।
ਤੈ ਭਵਨ ਮਾਏ ਫਿਰੈ ਮਮ ਦੋਹੇ।
ਇਨ੍ਹਾਂ ਭਵਨਾਂ ਦੇ ਵਿੱਚ ਸਾਡੀ ਦੋਹੀ ਫਿਰੇਗੀ ਉਸ ਵਕਤ।
ਸਭ ਲੀਲਾ ਕਰ ਫਿਰ ਅਵਸਾਨੇ।
ਫਿਰ ਸਾਰੀ ਲੀਲਾ ਕਰਕੇ ਅਵਸਾਨੇ ਤੋਂ ਭਾਵ ਅੰਤਮ ਸਮੇਂ ਆਪਣੇ।
ਸੁਧਾ ਸਰੋਵਰ ਕ੍ਰਿਸ਼ਨ ਸਮਾਨ।
ਉਸ ਵਕਤ ਕਹਿੰਦੇ ਕ੍ਰਿਸ਼ਨ ਰੂਪ ਹੋ ਕੇ ਸੁਧਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਂਗੇ, ਇਸੇ ਥਾਂ ਦੇ ਉੱਤੇ ਹੀ ਲੀਨ ਹੋ ਜਾਂਗੇ। ਫਿਰ
ਕਲ ਯੁਗ ਸ਼੍ਰੀ ਚੰਦ ਤਾਤ ਮਮ ਸਰੂਪ ਛਿਤਿਆਤ ਵਖਿਆਤ।
ਫਿਰ ਅਕਾਲ ਪੁਰਖ ਆਵਾਜ ਕੇ ਵਾਹਿਗੁਰੂ ਅਕਾਲ ਪੁਰਖ, ਜਦੋਂ ਕਲਯੁਗ ਦੇ ਵਿੱਚ ਸ਼੍ਰੀ ਚੰਦ ਜੀ ਦੇ ਪਿਤਾ ਦੇ ਰੂਪ ਵਿੱਚ ਹੋ ਕੇ ਅਸੀਂ ਆਵਾਂਗੇ ਅਕਾਲ ਪੁਰਖ ਕਹਿੰਦੇ, ਤਾਂ ਉਸ ਵਕਤ ਆ ਕੇ ਇਸ ਸਥਾਨ ਨੂੰ ਫਿਰ ਭਾਗ ਲਾਵਾਂਗੇ, ਫਿਰ ਪ੍ਰਗਟ ਕਰਾਂਗੇ। ਕੁਝ ਸਮਾਂ ਇਹ ਥਾਂ ਗੁਪਤ ਰਹੇਗਾ, ਇਹ ਇੱਕ ਹੋਰ ਸਾਖੀਆਂ ਵੀ ਆਉਣਗੀਆਂ ਲਿਵਾਈਆਂ ਨਹੀਂ, ਉਹ ਫਿਰ ਇਹ ਪ੍ਰਗਟ ਕਰਨਗੇ ਵੀ ਇਹ ਕੁਝ ਸਮਾਂ ਸਥਾਨ ਜਿਹੜਾ ਗੁਪਤ ਰਹੇਗਾ, ਤ੍ਰੇਤੇ ਤੋਂ ਫਿਰ ਦੁਆਪਰ ਤੋਂ ਬਾਅਦ चार हजार साल तक ये थान कोई नहीं देखेगा, इनू एवं समझणगे जंगल जे ही एवें। फिर महाराज कहने जद असी चौथे रूप च आवांगे तां इस स्थान नू फिर प्रगट करांगे, पंजवें रूप विच इहनू आके पक्का करांगे, तां फिर इत्थे चरण पावांगे, गुरबाणी का प्रवाह चलावांगे, फिर इत्थे लोक इशनान करके तरनगे।
दस ओ चतर दशा वप धरकै,
दस ते चतर दस जिहड़े ने चौदह चौबी अवतार, ये विष्णु जी हुण कहिंदे कहिंदे चौबी अवतार धरांगे सृष्टि दे उत्ते असी कुल।
सिंध क्षेत्र जस महापरचुरकै,
ये सिंध क्षेत्र दा जिहड़ा ना आके प्रकाशमान करांगे चौबीवें अवतार दे जदों आवांगे, सो हर जू हरिमंदर आवेंगे। सो इस करके उस वक्त आके सृष्टि उत्ते जदों बहुत पाप वध जाणगे, लोक धर्म तो बेमुख हो जाणगे, सृष्टि बिल्कुल ही जदों ऐन धर्म दीयां मर्यादावां दी उलंघना कर देवेगी, लोक धर्म नूं मन्नणों ही हट जाणगे, तां पहलां आके फिर असी सारी सृष्टि दे उत्ते धर्म नूं चलावांगे, वाहिगुरु मंत्र जपावांगे आ करके सृष्टि नूं।
वड प्रताप करो ए धम,
इस स्थान दा वड्डा प्रताप फिर वधावांगे आ करके, सृष्टि बेमुखता च होगी। हुण लोक इधर उधर जे कितें पानी निकलिया वे माड़ा जिहा, शिमले निकलिया पानी, अके गोडे ठीक हो जांदे, उत्थे लोक केंदियां भर भर लियाउण, हरिमंदर साहब दा नौं ही छड्ड दित्ता। जे कहने फलाने संत ने फलाने थां सरोवर प्रगट के उधर नूं लोकां ने धाड़ां शुरू कर लिया, इउं लोकां दी बेमुखता हुणे नजर आउंदी आ वी हरिमंदर साहब ते किंतू परंतू ते इहदे पाणी मैला जी जे है वो, कई प्रकार दीआं गल्लां आउंदीआं ने, पर इस गल उत्ते शरधा निश्चा भरोसा नहीं रहा। ऊं जिथे मर्जी कोई पानी पी जाण, वह तो कोई किंत नूं होटल वाले तो पानी पी लैंदे, लैके उहनूं नहीं कोई कहिंदे वी पानी माड़ा। होर थां दे उत्ते आ होर गिणियां गंदियां चीजां पीते ने, पता नहीं की सारियां की गिनती लैण की लोड़ ही नहीं आपां नूं, उहनूं कोई माड़ा नहीं कहिंदा, शराब नूं कोई माड़ा कहिंदा, हालांकि जिथे बनती है उत्थे इन्नी गंदगी हुंदी बहुत ज्यादा, वह तो कोई किंतू नहीं गा, फिल्टर होकर जो आउंदी आ, इस करके पता ही नहीं लगता। आ छिपकलियां डिग्गियां विच पता नहीं किहड़े किहड़े जानवर मरे हुंदे ने, उत्थे उत्थों ही बण बणाई जांदी आ, उहनूं कहिंदे चंगी है, ते जिहड़ा सरोवर दा जल है इहनूं कहिंदे माड़ा। इस करके लोकां दी बेमुखता निशानी है, जदों फिर सारे लोग बेमुख हो जाणगे, गलत कुरीतियां च पै जाणगे, तां फिर कहिंदे असीं चौवीवां अवतार धार के सृष्टि दे उत्ते पापां दा नाश करन हित आवांगे।
वड प्रताप करो ए धम, तीन लोक मणि अमृत नाम,
तिन्ना लोकां दे विच श्रोमणी अमृत स्थान फिर प्रगट करांगे, सारियां नूं शरधा हो आवेगी, उस वक्त सारियां नूं समझावांगे भाई इहदे नालों वड्डा कोई स्थान नहीं है। होर
युग युग सुदा सरोवर सेव, आए निवास करो संग देव,
युगां युगंतरां तक यह अमृत सरोवर जद तक धरती रहेगी, चंद सितारे रहणगे, जदों तक महापरलो नहीं आउंदी, एक तो परलो हुंदी है, छोटी हुंदी है, से महापरलो विच जदों ब्रह्मांड ही नाश हो जांदे ने, उदों तक विष्णु जी कहिंदे मैं इत्थे आई जावांगा, आई जावांगा, देवतियां दे समेत इत्थे निवास करांगे, क्योंकि यह धरती साडे रहण दे लायक है, पवित्र है, साडा भी भला करदी है, यों सारे जाने आके पवित्र रूहां भी दर्शन कर दिया हन।
इम सुन सुन माधव रखनो,
यों सुन सुन के माधव ऋषि अपने मन दे अंदर बड़ा प्रसन्न हुंदा भी किन्ना वड्डा स्थान है।
सुधा पात्र हर चरण समानो,
सो सुधा पात्र सुधा अमृत दे भांडे वांगू ते हरि दे चरणा वांग पवित्र है।
पात्र संग मुनि सजी समादा,
सो पात्र दे संग भाव इस स्थान ते अमृतमई सरोवर दे किनारे ते जदों उन्हें महिमा जानी तां समाधां लग गईआं उन्हां दीआं।
आप स्थापन कियो अगादा,
क्योंकि अगाध अकाल पुरख वाहिगुरु ने इस स्थान नूं आप स्थापन कीता है।
कर स्थापन चले मुरारी,
मुरारी जी फिर वाहिगुरु अकाल पुरख स्थापन करके गुप्त रूप दे विच स्थान नूं चले हन।
तब माधव रिखी गिरा उचारे,
माधव रिखी ने इस तरह फिर बेनती कीती,
कब बोहर ਦਰਸ ਪ੍ਰਾਪਤ ਹੋ।
ਪ੍ਰਭੂ ਮੈਂ ਤਾਂ ਹੁਣ ਇੱਥੇ ਸਮਾਧੀ ਲਾ ਕੇ ਬੈਠ ਜਾਵਾਂਗਾ, ਪਰ ਇਹ ਦੱਸੋ ਵੀ ਫੇਰ ਦਰਸ਼ਨ ਕਦੋਂ ਦਿਓਗੇ ਮੈਨੂੰ?
ਭਵ ਮੋਚਨ ਪਦ ਕੀ ਅਬ ਜੈ ਹੋ।
ਸੋ ਜਿਹੜਾ ਸੰਸਾਰ ਸਾਗਰ ਦੇ ਦੁੱਖਾਂ ਨੂੰ ਕੱਟਣ ਵਾਲਾ ਤੁਹਾਡੇ ਚਰਨਾਂ ਦੀ ਸੱਚੇ ਪਾਤਸ਼ਾਹ ਜੈ ਹੋਵੇ ਜੈ ਹੋਵੇ।
ਕਹਿਓ ਤ੍ਰਿਲੋਕੇਸ਼ਰ ਰੁਚ ਬਾਨੀ, ਕਲ ਯੁਗ ਵਪ ਹੈ ਸਾਰੰਗ ਪਾਨੀ।
ਵਿਸ਼ਨੂੰ ਜੀ ਕਹਿਣ ਲੱਗੇ, ਹੁਣ ਅਸੀਂ ਤੈਨੂੰ ਕਦੋਂ ਦਰਸ਼ਨ ਦੇਵਾਂਗੇ ਪਤਾ? ਜਦੋਂ ਆਪ ਪਰਮੇਸ਼ਰ ਰੂਪ ਧਾਰਨ ਕਰਕੇ ਆਉਣਗੇ ਨਾ, ਪਹਿਲੇ ਰੂਪ ਦੇ ਵਿੱਚ, ਦੂਜੇ ਰੂਪ ਦੇ ਵਿੱਚ, ਜਦੋਂ 10 ਰੂਪ ਧਾਰਨ ਕਰਾਂਗੇ ਉਦੋਂ ਅਸੀਂ ਸਾਰੇ ਨਾਲ ਹੀ ਹੋਵਾਂਗੇ ਜਦੋਂ ਪਰਮੇਸ਼ਰ ਆਉਣਗੇ। ਕਿਉਂਕਿ ਜਦੋਂ ਵਾਹਿਗੁਰੂ ਆਪ ਆਉਂਦੇ ਨੇ ਉਦੋਂ ਕਿਸੇ ਦੀ ਕੀ ਮਜਾਲ ਹੈ ਕਿ ਨਾ ਆਵੇ ਨਾਲ? ਇਸ ਕਰਕੇ ਉਹ ਸਾਰਿਆਂ ਨੂੰ ਤਾਂ ਫਿਰ ਸੇਵਾਦਾਰ ਹੀ ਨਹੀਂ ਨਾ ਮਹਾਰਾਜ ਦੇ, ਇਹ ਸੇਵਾਦਾਰ ਰੂਪ ਹੋ ਕੇ ਨਾਲ ਹੀ ਆ ਜਾਂਗੇ, ਅਸੀਂ ਫਿਰ ਦਰਸ਼ਨ ਦੇਵਾਂਗੇ ਤੈਨੂੰ।
ਯੁਗ ਉਹ ਬਾਣ ਤਰੈ ਅਵਤਾਰਾ, ਤਬ ਤੁਮਕੋ ਦੇਹੋਂ ਦਰਸਾਰਾ।
ਉਹ ਯੁਗ ਆਓ ਬਾਣ ਤੋਂ ਭਾਵ ਜਦੋਂ 10 ਸਰੂਪ ਧਰਾਂਗੇ। ਬਾਣ 5, ਇਹ ਡੂੰਘੀਆਂ ਚੀਜ਼ਾਂ ਸੰਕੇਤੀ ਅਰਥ ਹੈ ਇਹ। ਬਾਣ 5, ਇਹਦਾ ਭਾਵ ਕੀ ਹੈ? ਜਿਹੜਾ ਕਾਮ ਹੈ ਨਾ, ਕਾਮ ਦੇ 5 ਤੀਰ ਨੇ, ਤੇ 5 ਤੀਰ ਦੇ ਯੁੱਗ ਤੋਂ ਭਾਵ 2 ਨਾਲ ਜਰਬ ਕਰ ਲਓ। ਇਹ ਕਵੀ ਜੀ ਨੇ ਆਪਣੇ ਵੱਲੇ ਲਿਖਿਆ, ਕਹਿੰਦੇ 5 × 10। ਜਦੋਂ 10 ਰੂਪ ਧਾਰਨ ਕਰਾਂਗੇ, ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ 10 ਸਰੂਪ ਸ੍ਰਿਸ਼ਟੀ ਤੇ ਧਾਰਾਂਗੇ,